ਸਹਿਸ ਕਰ ਗਾਮੀ ਇਨ ਦੂਤਨ ਖਲ ਬਧ ਕਰ ਮਾਰਿਓ ਬੜੋ ਨਿਲਾਜ ਅਜੋ ਨਹੀਂ ਹਾਰਿਓ ਕਹਿ ਰਵਿਦਾਸ ਕਹਾ ਕੈਸੇ ਕੀਜੈ ਬਿਨ ਰਘੁਨਾਥ ਸ਼ਰਨ ਕਾ ਕੀ ਦੀਜੈ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਆਸਾ ਮਹੱਲਾ ਤੀਜਾ ਛੰਤ ਕਰ ਤੀਜਾ ਸਾਜਨ ਮੇਰੇ ਪ੍ਰੀਤਮੋ ਤੁਮ ਸਹਿ ਕੀ ਭਗਤ ਕਰੇ ਹੋ ਗੁਰ ਸੇਵ ਹੋ ਸਦਾ ਆਪਣਾ ਨਾਮ ਪਦਾਰਥ ਦੇ ਹੋ ਸਾਜਨ ਮੇਰੇ ਪ੍ਰੀਤਮੋ ਤੁਮ ਸਹਿ ਕੀ ਭਗਤ ਕਰੇ ਹੋ ਗੁਰ ਸੇਵ ਹੋ ਸਦਾ ਆਪਣਾ ਨਾਮ ਪਦਾਰਥ ਦੇ ਹੋ ਭਗਤ ਕਰੋ ਤੁਮ ਸਹਿ ਕੇਰੀ ਜੋ ਸਹਿ ਪਿਆਰੇ ਭਾਵੇ ਆਪਣਾ ਪਾਣਾ ਤੁਮ ਕਰੋ ਤਾਂ ਫਿਰ ਸਹਿ ਖੁਸ਼ੀ ਨਾ ਆਵੇ ਭਗਤ ਭਾਵ ਇਹੋ ਮਾਰਗ ਬਿਖੜਾ ਗੁਰਦੁਆਰੇ ਕੋ ਪਾਵੇ ਕਹਿ ਨਾਨਕ ਜਿਸ ਕਰੇ ਕਿਰਪਾ ਸੋ ਹਰ ਭਗਤੀ ਚਿਤ ਲਾਵੇ ਭਗਤ ਭਾਵ ਇਹੋ ਮਾਰਗ ਬਿਖੜਾ ਗੁਰਦੁਆਰੇ ਕੋ ਪਾਵੇ ਕਹਿ ਨਾਨਕ ਜਿਸ ਕਰੇ ਕਿਰਪਾ ਸੋ ਹਰ ਭਗਤੀ ਚਿਤ ਲਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਹਾਰਾਜ ਸਾਹਿਬ ਜੀ ਦੀ ਸਾਜੀ ਨਵਾਜੀ ਹੋਈ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਆਪ ਜੀ ਅਤਿਅੰਤ ਵਡ ਪਾ ਕੇ ਹੋ ਜੋ ਕਿ ਸਤਿਗੁਰੂ ਜੀ ਦੀ ਪਵਿੱਤਰ ਪਾਵਨ ਹਜ਼ੂਰੀ ਵਿੱਚ ਹਾਜ਼ਰੀਆਂ ਭਰ ਕੇ ਅੰਮ੍ਰਿਤ ਵੇਲਾ ਸੱਚ ਨੌਂ ਵਡਿਆਈ ਵਿਚਾਰ ਦੇ ਮਹਾਂਵਾਕ ਅਨੁਸਾਰ ਅੰਮ੍ਰਿਤਮਈ ਗੁਰਬਾਣੀ ਦੇ ਨਾਲ ਜੁੜ ਰਹੇ ਹੋ ਪੰਜਾਂ ਬਾਣੀਆਂ ਦੇ ਨਿਤਨੇਮ ਜੋ ਅੰਮ੍ਰਿਤ ਵੇਲੇ ਸਤਿਗੁਰਾਂ ਦੇ ਚਰਨਾਂ 'ਚ ਹੁੰਦੇ ਹਨ ਇਹ ਪੰਜੇ ਹੀ ਬਾਣੀਆਂ ਦਾ ਬੜਾ ਵੱਡਾ ਮਹਾਤਮ ਸੋ ਸਤਿਗੁਰੂ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਨੇ ਸੱਚਖੰਡ ਤੋਂ ਬਾਣੀ ਸਾਡੇ ਵਾਸਤੇ ਲਿਆਂਦੀ ਹੈ ਸ੍ਰੀ ਜਪਜੀ ਸਾਹਿਬ ਸਾਰੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ ਤਤ ਸਾਰ ਨਿਚੋੜ ਸ੍ਰੀ ਜਪਜੀ ਸਾਹਿਬ ਵਿੱਚ ਆ ਜਾਂਦਾ ਹੈ ਸਾਰੀ ਗੁਰਬਾਣੀ ਸ੍ਰੀ ਜਪਜੀ ਸਾਹਿਬ ਜੀ ਦੀ ਵਿਆਖਿਆ ਰੂਪ ਹੀ ਹੈ ਜੋ ਸ੍ਰੀ ਜਪਜੀ ਸਾਹਿਬ ਵਿੱਚ ਮਹਾਰਾਜ ਦਾ ਪਰਮੇਸ਼ਰ ਦਾ ਸਰੂਪ ਸਤਿਗੁਰੂ ਜੀ ਨੇ ਬਿਆਨ ਕੀਤਾ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਔਰ ਸਿੱਧਾਂ ਦੇ ਸਵਾਲਾਂ ਦਾ ਜਵਾਬ ਸਿੱਧਾਂ ਨੇ ਪੁੱਛਿਆ ਮਹਾਰਾਜ ਕਿਵ ਸਚਿਆਰਾ ਹੋਈ ਹੈ ਕਿਵ ਕੂੜਾ ਟੁੱਟਾ ਪਾਲ ਅਤੇ ਸੱਚੇ ਪਾਤਸ਼ਾਹ ਜੀ ਨੇ ਉਹਨਾਂ ਸਵਾਲਾਂ ਦਾ ਜਵਾਬ ਬੜੇ ਵਿਸਥਾਰ ਨਾਲ ਸੁਮੇਰ ਪਰਬਤ 'ਤੇ ਸਿੱਧਾਂ ਨੂੰ ਬਖਸ਼ਿਸ਼ ਕੀਤਾ ਸ੍ਰੀ ਜਪਜੀ ਸਾਹਿਬ ਉੱਥੇ ਉਚਾਰਨ ਹੋਇਆ ਹੋਰ ਵੀ ਕਈ ਸਵਾਲਾਂ ਦੇ ਜਵਾਬ ਮਹਾਰਾਜ ਨੇ ਸ੍ਰੀ ਜਪਜੀ ਸਾਹਿਬ ਦੇ ਦਿੱਤੇ ਹਨ ਸੋ ਇਹ ਪਾਵਨ ਗੁਰਬਾਣੀ ਪਹਿਲੇ ਪਾਤਸ਼ਾਹ ਜੀ ਦੀ ਮੁੱਢ ਤੋਂ ਹੀ ਭਾਈ ਗੁਰਦਾਸ ਜੀ ਨੇ ਵੀ ਲਿਖਿਆ ਅੰਮ੍ਰਿਤ ਵੇਲੇ ਜਾਪ ਉਚਾਰਾ ਅੰਮ੍ਰਿਤ ਵੇਲੇ ਸ੍ਰੀ ਜਪਜੀ ਸਾਹਿਬ ਦਾ ਜਾਪ ਹੁੰਦਾ ਸੀ ਭਾਵ ਹਰ ਗੁਰਸਿੱਖ ਘੱਟੋ ਘੱਟ ਸ੍ਰੀ ਜਪਜੀ ਸਾਹਿਬ ਦਾ ਪਾਠ ਕਰੇ ਇਹ ਗੁਰੂ ਸਾਹਿਬ ਜੀ ਨੇ ਹਦਾਇਤ ਕੀਤੀ ਫਿਰ ਦੂਸਰੀ ਬਾਣੀ ਸ੍ਰੀ ਜਾਪ ਸਾਹਿਬ ਹੈ ਜਾਪ ਸਾਹਿਬ ਕਲਗੀਧਰ ਪਿਤਾ ਜੀ ਮਹਾਰਾਜ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਉਚਾਰਨ ਕੀਤੀ ਹੋਈ ਉਹ ਗੁਰਬਾਣੀ ਹੈ ਜੋ ਸਤਿਗੁਰਾਂ ਨੇ ਸ੍ਰੀ ਪੌਂਟੇ ਸਾਹਿਬ ਜਮੁਨਾ ਦੇ ਕੰਢੇ 'ਤੇ ਅਕਾਲ ਪੁਰਖ ਵਾਹਿਗੁਰੂ ਦੇ ਨਾਲ ਅਭੇਦ ਹੋ ਕੇ ਕਾਸ਼ੀ ਤੋਂ ਆਏ ਹੋਏ ਪੰਡਿਤ ਦੇ ਸ਼ੰਕੇ ਮਿਟਾਉਣ ਲਈ ਉਹਨੂੰ ਬ੍ਰਹਮ ਗਿਆਨ ਦਿੱਤਾ ਸੀ ਔਰ ਸਾਧ ਸੰਗਤ ਜੀ ਸ੍ਰੀ ਜਾਪ ਸਾਹਿਬ ਵਿੱਚ ਅਕਾਲ ਪੁਰਖ ਵਾਹਿਗੁਰੂ ਦੇ ਬ੍ਰਹਮ ਸਰੂਪ ਦਾ ਵਿਸਤ੍ਰਿਤ ਰੂਪ ਦਾ ਵਿਚਿੱਤਰ ਰੂਪ ਦਾ ਵਰਣਨ ਕੀਤਾ ਹੈ ਇਹ ਅਕਾਲ ਪੁਰਖ ਵਾਹਿਗੁਰੂ ਕਿਹਨਾਂ ਕਿਹਨਾਂ ਰੰਗਾਂ ਰੂਪਾਂ ਰੇਖਾਂ ਵਿੱਚ ਵਿਚਰ ਰਿਹਾ ਹੈ ਅਤੇ ਸਾਰਿਆਂ ਤੋਂ ਨਿਆਰਾ ਵੀ ਹੈ ਅਰੂਪ ਹੈ ਅਨੂਪ ਹੈ ਅਜੂਬ ਹੈ ਅਪੂ ਹੈ ਅਲੇਖ ਹੈ ਅਭੇਖ ਹੈ ਜਿਹਦਾ ਕੋਈ ਰੂਪ ਨਹੀਂ ਕੋਈ ਰੇਖ ਨਹੀਂ ਕੋਈ ਚੱਕਰ ਨਹੀਂ ਕੋਈ ਚਿਹਨ ਨਹੀਂ ਕੋਈ ਜਾਤ ਨਹੀਂ ਕੋਈ ਪਾਤ ਨਹੀਂ ਕੋਈ ਵਰਣ ਨਹੀਂ ਐਸਾ ਉਹ ਪਰਮਾਤਮਾ ਸਾਰੇ ਰੰਗਾਂ ਰੂਪਾਂ ਵਿੱਚ ਵਰਤਦਾ ਹੈ ਸਭ ਨੂੰ ਮੱਧ ਸਭੈ ਅਤੇ ਬਾਹਰ ਬੇਮੁਹਤਾਜ ਬਾਬਾ। ਉਸ ਅਕਾਲ ਪੁਰਖ ਦੇ ਇਹਨਾਂ ਨਾਮਾਂ ਦੇ ਅਰਥ ਜੇ ਕਿਸੇ ਗੁਰਮੁਖ ਨੂੰ ਆਉਂਦੇ ਹੋਣ ਤਾਂ ਉਹ ਬੜੇ ਵਜਦ ਆ ਕੇ ਸ੍ਰੀ ਜਾਪ ਸਾਹਿਬ ਦਾ ਪਾਠ ਕਰੇ, ਅਕਾਲ ਪੁਰਖ ਦੇ ਪ੍ਰਤੱਖ ਦਰਸ਼ਨ ਹੋ ਜਾਂਦੇ ਹਨ। ਪੁਰਾਤਨ ਸਮੇਂ ਦੇ ਨਿਹੰਗ ਸਿੰਘ ਸ੍ਰੀ ਜਾਪ ਸਾਹਿਬ ਦਾ ਪਾਠ ਜੰਗ ਦੇ ਮੈਦਾਨ ਵਿੱਚ ਕਰਿਆ ਕਰਦੇ ਸਨ। ਹੱਥ ਵਿੱਚ ਢਾਲ ਤਲਵਾਰ ਫੜ ਕੇ ਦੁਸ਼ਮਣ ਨਾਲ ਜੂਝਦੇ ਹੋਏ ਵੀ ਜਾਪ ਸਾਹਿਬ ਦਾ ਪਾਠ ਕਰੀ ਜਾਣਾ, ਉਸੇ ਜਪ ਛੰਦਾਂ ਦੀ ਚਾਲ ਦੇ ਉੱਤੇ ਪੈਂਤੜਾ ਕੱਢਣਾ ਗੱਤਕੇ ਦਾ, ਇਹ ਜਾਪ ਸਾਹਿਬ ਖਾਲਸੇ ਦੀ ਰਸਨਾ 'ਤੇ ਰਹਿੰਦਾ ਸੀ। ਬਾਬਾ ਦੀਪ ਸਿੰਘ ਜੀ ਵਰਗੇ ਮਹਾਂਪੁਰਸ਼ ਯੋਧੇ ਇਸ ਗੁਰਬਾਣੀ ਦਾ ਜਾਪ ਕਰਿਆ ਕਰਦੇ ਜੰਗ ਦੇ ਮੈਦਾਨ ਵਿੱਚ। ਫਿਰ ਤੀਸਰੀ ਬਾਣੀ ਜੋ ਸਵਈਏ ਹੈ, ਸੋ ਸਾਧ ਸਮਰਜੀ ਸਵਈਏ ਵੈਰਾਗ ਤੋਂ ਪ੍ਰੇਮ ਨੂੰ ਪੈਦਾ ਕਰਦੇ ਹਨ। ਵਾਹਿਗੁਰੂ ਦੇ ਪਿਆਰ ਤੋਂ ਬਿਨਾਂ, ਪਰਮੇਸ਼ੁਰ ਦੀ ਭਗਤੀ ਤੋਂ ਬਿਨਾਂ ਜੀਵ ਦੀ ਕੀ ਹਾਲਤ ਹੈ, ਇਹ ਮਹਾਰਾਜ ਨੇ ਸਵਈਆਂ ਵਿੱਚ ਦਰਸਾਇਆ ਹੈ। ਅਤੇ ਫਿਰ ਵਾਹਿਗੁਰੂ ਦੇ ਪ੍ਰੇਮ ਤੋਂ ਬਿਨਾਂ ਜੋ ਮਾਇਆ ਦੇ ਪਦਾਰਥ ਹਨ, ਘੋੜੇ ਹਾਥੀ ਰਾਜ ਭਾਗ ਮਾਇਆ ਦੇ ਧਨ ਪਦਾਰਥ ਸਾਰੇ ਝੂਠੇ ਦੱਸੇ ਹਨ। ਇਸ ਤੋਂ ਅੱਗੇ ਫਿਰ ਜੋ ਭਾਈ ਸਾਹਿਬ ਅਕਾਲ ਪੁਰਖ ਦੇ ਚਰਨਾਂ ਵਿੱਚ ਬੇਨਤੀ ਹੈ ਕਿ ਮਹਾਰਾਜ ਸਾਡੀ ਰੱਖਿਆ ਕਰ, ਸਾਨੂੰ ਆਪਣੇ ਚਰਨਾਂ ਵਿੱਚ ਸਾਡੀ ਸੁਰਤ ਜੋੜੀ ਰੱਖ, ਹੋਰ ਪਾਸੇ ਸਾਡਾ ਧਿਆਨ ਨਾ ਜਾਵੇ, ਤਬ ਚਰਨਨ ਮਨ ਰਹੇ ਹਮਾਰਾ ਆਪਣਾ ਜਾਨ ਕਰੋ ਪ੍ਰਤਪਾਰ। ਇਸ ਚੌਪਈ ਸਾਹਿਬ ਜੀ ਦੇ 108 ਪਾਵਨ ਪੰਗਤੀਆਂ ਹਨ। ਇਹਨਾਂ 108 ਪੰਗਤੀਆਂ ਦੀ ਇਹ ਸਮਝੋ ਇੱਕ ਮਾਲਾ ਹੀ ਸਤਿਗੁਰੂ ਜੀ ਨੇ ਸਾਨੂੰ ਬਖਸ਼ੀ ਹੈ ਬੇਨਤੀ ਕਰਨ ਦੀ, ਕਿਸ ਤਰ੍ਹਾਂ ਬੇਨਤੀ ਕਰੀਦੀ ਹੈ। ਅਤੇ ਇਸ ਤੋਂ ਅੱਗੇ ਸਾਧ ਸੰਗਤ ਜੀ ਸ੍ਰੀ ਆਨੰਦ ਸਾਹਿਬ ਗੁਰੂ ਅਮਰਦਾਸ ਪਾਤਸ਼ਾਹ ਦੀ ਉਚਾਰਨ ਕੀਤੀ ਸ਼ਾਹਕਾਰ ਬਾਣੀ ਹੈ, ਜਿਸ ਵਿੱਚ ਆਨੰਦ ਦੀ ਪ੍ਰਾਪਤੀ ਦੱਸੀ ਹੈ। ਆਨੰਦ ਆਨੰਦ ਸਭ ਕੋ ਕਹੈ, ਆਨੰਦ ਗੁਰੂ 'ਤੇ ਜਾਣਿਆ। ਸੋ ਸਾਧ ਸੰਗਤ ਜੀ, ਮਹਾਰਾਜ ਸਾਹਿਬ ਜੀ ਧੰਨ ਸ੍ਰੀ ਗੁਰੂ ਨਾਨਕ ਦੇਵ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੀ ਕਿਰਪਾ ਨਾਲ ਅੰਮ੍ਰਿਤ ਵੇਲੇ ਆਪਾਂ ਪੰਜਾਂ ਬਾਣੀਆਂ ਦੇ ਨਾਂ ਦੇ ਤਨੇਮ ਕੀਤੇ ਜਾਂ ਸੁਣੇ, ਉਪਰੰਤ ਸ੍ਰੀ ਆਸਾ ਜੀ ਦੀ ਵਾਰ ਦੇ ਕੀਰਤਨ ਦਾ ਸਤਿਕਾਰਯੋਗ ਭਾਈ ਵਰਿਆਮ ਸਿੰਘ ਜੀ ਨੇ ਆਨੰਦ ਬੰਨਿਆ। ਆਓ ਹੁਣ ਅੰਮ੍ਰਿਤਮਈ ਗੁਰਬਾਣੀ ਦੀ ਲੜੀਵਾਰ ਕਥਾ ਨਾਲ ਜੁੜ ਜਾਈਏ। ਧੰਨ ਸਤਿਗੁਰੂ ਅਮਰਦਾਸ ਪਾਤਸ਼ਾਹ ਦੇ ਉਚਾਰਨ ਕੀਤੇ ਹੋਏ ਸ਼ੰਤਾਂ ਦੀ ਵਿਆਖਿਆ ਚੱਲ ਰਹੀ ਹੈ। ਪਿਆਰ ਨਾਲ ਸਰਵਣ ਕਰੀਏ, ਆਖੀਏ ਸਤਨਾਮ ਵਾਹਿਗੁਰੂ ਸਾਹਿਬ, ਸਤਨਾਮ ਸ੍ਰੀ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਪਰਮੇਸ਼ਰ ਵਾਹਿਗੁਰੂ ਨਿਰੰਕਾਰ ਸਾਰੀ ਸ੍ਰਿਸ਼ਟੀ ਦੀ ਸਿਰਜਣਾ ਕਰਨ ਵਾਲਾ ਉਹ ਇੱਕੋ ਇੱਕ ਹੈ। ਉਸੇ ਨੇ ਸੰਸਾਰ ਨੂੰ ਪੈਦਾ ਕੀਤਾ, ਉਹ ਹੀ ਸੰਸਾਰ ਦੀ ਪਾਲਣਾ ਕਰਦਾ, ਸਾਰਾ ਸੰਸਾਰ ਉਹਦੇ ਵਿੱਚ ਹੀ ਜਾ ਕੇ ਸਮਾ ਜਾਂਦਾ। ਜਿਵੇਂ ਅੱਗ ਦੇ ਵਿੱਚ ਚੰਗਿਆੜੀਆਂ ਪੈਦਾ ਹੋ ਕੇ ਅੱਗ ਦੇ ਵਿੱਚ ਹੀ ਸਮਾ ਜਾਂਦੀਆਂ ਹਨ, ਜਿਵੇਂ ਪਾਣੀ ਵਿੱਚੋਂ ਲਹਿਰਾਂ ਪੈਦਾ ਹੋ ਕੇ ਪਾਣੀ ਵਿੱਚ ਹੀ ਸਮਾ ਜਾਂਦੀਆਂ ਹਨ, ਮਿੱਟੀ ਦੇ ਕਣ ਹਨੇਰੀ ਨਾਲ ਧਰਤੀ ਤੋਂ ਉੱਪਰ ਜਾ ਕੇ ਫਿਰ ਧਰਤੀ 'ਤੇ ਡਿੱਗ ਪੈਂਦੇ ਹਨ। ਇਸੇ ਤਰ੍ਹਾਂ ਪਰਮਾਤਮਾ ਤੋਂ ਸਾਰਾ ਕੁਝ ਪੈਦਾ ਹੋ ਕੇ ਪਰਮਾਤਮਾ ਦੇ ਵਿੱਚ ਹੀ ਲੀਨ ਹੋ ਜਾਂਦਾ ਹੈ। ਜੈਸੇ ਇੱਕ ਆਗ 'ਤੇ ਗਨੂਕਾ ਕੋਟ ਆਗ ਉੱਠਾ, ਨਿਆਰੇ ਨਿਆਰੇ ਹੋਏ ਕਹਿ ਫਿਰ ਆਗ ਮੈਂ ਮਿਲਾ ਹੈਗੇ। ਜੈਸੇ ਇੱਕ ਨਦ 'ਤੇ ਤਰੰਗ ਕੋਟ ਉਪਜਿਤ ਹੈ, ਪਾਨ ਕੇ ਤਰੰਗ ਸਭੈ ਪਾਨ ਹੀ ਕਹਾਹੇਂਗੇ। ਜੈਸੇ ਇੱਕ ਧੂਰ 'ਤੇ ਗਨੂਕਾ ਧੂਰ ਪੂਰਤ ਹੈ, ਧੂਰ ਕੇ ਕਨੂਕਾ ਫਿਰ ਧੂਰ ਹੀ ਸਮਾਹੇਂਗੇ। ਤੈਸੇ ਵਿਸ਼ਵ ਰੂਪ 'ਤੇ ਅਭੂਤ ਭੂਤ ਪ੍ਰਗਟ ਹੋਏ, ਤਾਂ ਹੀ ਤੇ ਉਪਜ ਸਭੈ ਤਾਂ ਹੀ ਮੈਂ ਸਮਾ। ਸਾਰਾ ਕੁਝ ਉਸ ਵਾਹਿਗੁਰੂ ਤੋਂ ਹੀ ਪੈਦਾ ਹੁੰਦਾ, ਸਾਰਾ ਕੁਝ ਉਹਦੇ ਵਿੱਚ ਹੀ ਰਹਿੰਦਾ ਅਤੇ ਸਾਰਾ ਕੁਝ ਉਹਦੇ ਵਿੱਚ ਲੀਨ ਹੋ ਜਾਂਦਾ। ਇਸ ਕਰਕੇ ਆਦਿ ਅੰਤ ਇੱਕ ਹੈ ਅਵਤਾਰਾ, ਸੋਈ ਗੁਰੂ ਸਮਝੀ ਉਹ ਹਮਾਰਾ। ਉਹ ਸਾਡਾ ਗੁਰੂ ਹੈ ਜਿਹੜਾ ਇੱਕੋ ਹੀ ਹੈ, ਕਦੀ ਦਵੈਤ ਭਾਵਨਾ 'ਚ ਨਹੀਂ ਆਇਆ, ਦੂਜਾ ਹੈ ਹੀ ਕੋਈ ਨਹੀਂ। ਦੂਜਾ ਕਾਹੇ ਸਿਮਰੀਆ ਜੰਮੈ ਤੈ ਮਰ ਜਾਏ, ਇੱਕੋ ਸਿਮਰੋ ਨਾਨਕਾ ਜੋ ਜਲ ਥਲ ਰਿਹਾ ਸਮਾਏ। ਐਸਾ ਵਾਹਿਗੁਰੂ ਸਾਰੀ ਸ੍ਰਿਸ਼ਟੀ ਦੇ ਵਿੱਚ ਵਿਆਪਕ, ਸਤ ਚੇਤਨ ਆਨੰਦ ਸਰੂਪ ਹੈ। ਉਸ ਪਰਮੇਸ਼ਰ ਦੀ ਪ੍ਰਾਪਤੀ ਸਤਿਗੁਰ ਪ੍ਰਸਾਦ ਸਤਿਗੁਰਾਂ ਦੀ ਕਿਰਪਾ ਦੁਆਰਾ ਹੁੰਦੀ ਹੈ। ਆਸਾ ਮਹੱਲਾ ਤੀਜਾ। ਆਸਾ ਰਾਗ ਵਿੱਚ ਤੀਜੇ ਪਾਤਸ਼ਾਹ ਕਥਨ ਕਰਦੇ ਹਨ। ਛੰਤ ਘਰ ਤੀਜਾ, ਇਹ ਪਵਿੱਤਰ ਛੰਤ ਹਨ। ਤੀਜੇ ਘਰ ਵਿੱਚ ਗਾਉਣ ਲਈ ਮਹਾਰਾਜ ਰਾਗੀ ਸਿੰਘਾਂ ਵਾਸਤੇ ਇਹ ਸੰਕੇਤ ਦਿੰਦੇ ਹਨ। ਸਾਜਨ ਮੇਰੇ ਪ੍ਰੀਤ ਮੋਹੋ ਤੁਮ ਸਹਿ ਕੀ ਭਗਤ ਕਰੇ ਹੋ। ਸਾਜਨ ਮੇਰੇ ਪ੍ਰੀਤ ਮੋਹੋ, ਮਹਾਰਾਜ ਜੀ ਸੰਤਾਂ ਮਹਾਂਪੁਰਸ਼ਾਂ ਗੁਰਮੁਖਾਂ ਨੂੰ ਆਪਣੇ ਸੱਜਣਾਂ ਨੂੰ ਕਹਿ ਰਹੇ ਨੇ ਕਿ ਹੇ ਮੇਰੇ ਸੱਜਣ ਪਿਆਰਿਓ ਮਿੱਤਰੋ, ਤੁਸੀਂ ਪਰਮੇਸ਼ਰ ਦੀ ਭਗਤੀ ਕਰੋ, ਉਸ ਵਾਹਿਗੁਰੂ ਅਕਾਲ ਪੁਰਖ ਨੂੰ ਯਾਦ ਕਰੋ, ਉਹਦਾ ਸਿਮਰਨ ਕਰੋ, ਸਤਨਾਮ ਸ੍ਰੀ ਵਾਹਿਗੁਰੂ ਜਪੋ, ਵਾਹਿਗੁਰੂ 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 ਵਾਹਿਗੁਰੂ। ਇਹੀ ਮੌਕਾ ਹੈ, ਇਸ ਮੌਕੇ ਨੂੰ ਖੁੰਝਾਓ ਨਾ, ਇਸ ਸਮੇਂ ਨੂੰ ਗਵਾਓ ਨਾ। ਇਹ ਭਗਤੀ ਕੀਤੀ ਤੁਹਾਡੇ ਕੰਮ ਆਉਣੀ ਹੈ। ਤੁਹਾਡੀ ਆਤਮਾ ਨੇ ਜਦੋਂ ਇਸ ਸੰਸਾਰ ਤੋਂ ਜਾਣਾ ਹੈ, ਉਸ ਵੇਲੇ ਕੋਈ ਧਨ ਪਦਾਰਥ, ਕੋਈ ਮਾਇਆ, ਇੱਥੋਂ ਤੱਕ ਵੀ ਇਹ ਸਰੀਰ ਵੀ ਨਾਲ ਨਹੀਂ ਜਾਣਾ, ਸਾਰਾ ਕੁਝ ਇੱਥੇ ਹੀ ਰਹਿ ਜਾਣਾ। ਉਹ ਪਰਮੇਸ਼ਰ ਦੀ ਭਗਤੀ ਨੇ ਤੁਹਾਡੇ ਨਾਲ ਜਾਣਾ। ਭਗਤੀ ਵਰਗਾ ਕੋਈ ਭੰਡਾਰਾ ਨਹੀਂ, ਭਗਤੀ ਵਰਗਾ ਕੋਈ ਖਜ਼ਾਨਾ ਨਹੀਂ। ਉਸ ਵੇਲੇ ਤਾਂ ਕੰਮ ਆਵੇਗੀ, ਇਸ ਦੁਨੀਆਂ ਵਿੱਚ ਵੀ ਤੁਹਾਡੇ ਮਨ ਨੂੰ ਸ਼ਾਂਤੀ, ਸੁੱਖ, ਆਨੰਦ, ਟਿਕਾ ਇਹੀ ਦਿੰਦੀ ਹੈ। ਹੋਰ ਕਿਸੇ ਚੀਜ਼ ਨਾਲ ਤੁਹਾਡੇ ਮਨ ਨੂੰ ਸ਼ਾਂਤੀ ਨਹੀਂ ਆ ਸਕਦੀ। ਪੈਸਾ ਬਹੁਤ ਹੈ ਸਾਡੇ ਕੋਲ, ਪਰ ਮਨ ਸਾਡਾ ਅਸ਼ਾਂਤ ਹੈ। ਸਾਰਾ ਕੁਝ ਹੁੰਦਿਆਂ ਵੀ ਅੱਜ ਪਿਛਲੇ ਯੁੱਗਾਂ ਨਾਲੋਂ, ਪਿਛਲੇ ਜ਼ਮਾਨਿਆਂ ਨਾਲੋਂ ਸਾਡੇ ਕੋਲ ਸਹੂਲਤਾਂ ਜ਼ਿਆਦਾ ਨੇ। ਅੱਜ ਤੋਂ 100 ਸਾਲ ਪਹਿਲਾਂ ਸੰਸਾਰ ਇੰਨਾ ਵਿਕਸਿਤ ਨਹੀਂ ਸੀ ਮਾਇਕ ਪਦਾਰਥਾਂ ਕਰਕੇ, ਪਰ ਅੱਜ ਜ਼ਿਆਦਾ ਹੈ ਸਾਡੇ ਕੋਲ। ਉਸ ਤੋਂ ਹੋਰ ਪਿੱਛੇ ਚਲੇ ਜਾਓ, ਹੋਰ ਘੱਟ ਸੀਗਾ। ਜਿੰਨਾ ਸਾਡੇ ਕੋਲ ਅੱਜ ਕੱਲ੍ਹ ਖਾਣ ਪੀਣ ਨੂੰ ਹੈ, ਪਹਿਨਣ ਨੂੰ ਹੈ, ਇੰਨਾ ਨਹੀਂ ਸੀ ਪਹਿਲੇ। ਆਮ ਤੌਰ 'ਤੇ ਵੇਖਿਆ ਵੀ ਆ ਸਾਡੇ 25-30 ਸਾਲ ਪਹਿਲਾਂ ਘਰਾਂ 'ਚ 2 ਸੂਟ ਹੁੰਦੇ ਸੀ, ਇੱਕ ਪੁਰਾਣਾ ਜਿਹੜਾ ਕੰਮਾਂ 'ਤੇ ਘਰਾਂ 'ਚ ਲੋਕ ਪਾਈ ਫਿਰਦੇ ਸੀ, ਪਾਟਾ ਪੁਰਾਣਾ ਕੱਪੜਾ, ਅਤੇ ਇੱਕ ਸੂਟ ਸਵਾ ਕੇ ਰੱਖ ਛੱਡਦੇ ਸੀ ਕਿਤੇ ਵਿਆਹ ਸ਼ਾਦੀ 'ਤੇ ਜਾਣਾ, ਅਤੇ ਉਹਨੂੰ ਪ੍ਰੈੱਸਾਂ ਵੀ ਕੋਈ ਨਹੀਂ ਹੁੰਦੀਆਂ, ਉਹ ਤਹਿ ਜਿਹਾ ਕਰਕੇ ਸਿਰਹਾਣੇ ਥੱਲੇ ਰੱਖ ਛੱਡਦੇ ਸੀ, ਪਜਾਮਾ ਕੁੜਤਾ ਸਿਰਹਾਣੇ ਥੱਲੇ ਰੱਖ ਛੱਡਣਾ, ਜਦੋਂ ਕਿਤੇ ਜਾਣਾ ਵਿਆਹ ਸ਼ਾਦੀ 'ਤੇ ਪਾ ਲੈਣਾ। ਅਤੇ ਕਈ ਘਰਾਂ 'ਚ ਤਾਂ 3-3, 4-4 ਜੀ ਇੱਕੋ ਹੀ ਸੂਟ ਨੂੰ ਹੀ ਵਾਰੀ ਵਾਰੀ ਪਾ ਕੇ ਜਾਂਦੇ ਸੀ। ਇੱਦਾਂ ਦੀ ਹਾਲਤ ਸੀ, ਕੱਪੜਾ ਵੀ ਘੱਟ ਸੀ, ਅਤੇ ਕਣਕ ਦੇਸੀ ਹੁੰਦੀ ਸੀ, ਖੇਤਾਂ 'ਚ 5-7 ਕੁਆਂਟਲ ਮਸੀ ਕਿੱਲੇ 'ਚੋਂ ਨਿਕਲਦੀ ਸੀ। ਹੁਣ 30 ਕੁਆਂਟਲ ਦੇ ਨੇੜੇ, 25 ਕੁਆਂਟਲ ਦੇ ਨੇੜੇ ਕਣਕ ਨਿਕਲਣ ਲੱਗ ਪਈ ਹੈ। ਚਲੋ ਭਾਵੇਂ ਉਹ ਓਨੀ ਤਾਕਤਵਰ ਨਹੀਂ, ਪਰ ਫਿਰ ਵੀ 4 ਪੈਸੇ ਵੀ ਘਰ 'ਚ ਆ ਜਾਂਦੇ ਆ, ਦਾਣਿਆਂ ਦਾ ਵੀ ਬੋਲ ਵੇਖ ਕੇ ਬੰਦੇ ਨੂੰ ਖੁਸ਼ੀ ਹੁੰਦੀ ਹੈ। ਤੋ ਕਹਿਣ ਦਾ ਮਤਲਬ ਹੈ ਵੀ ਖਾਣ ਦੀਆਂ ਅਤੇ ਪਹਿਨਣ ਦੀਆਂ ਅਤੇ ਆਉਣ ਜਾਣ ਦੀਆਂ ਗੱਡੀਆਂ ਕਾਰਾਂ ਦੀਆਂ ਸਹੂਲਤਾਂ ਜਿੰਨੀਆਂ ਸਾਡੇ ਕੋਲ ਹੋ ਗਈਆਂ, ਪਹਿਲਾਂ ਨਹੀਂ ਸੀ। ਪਰ ਪਹਿਲੇ ਲੋਕਾਂ ਕੋਲ ਸ਼ਾਂਤੀ ਜ਼ਰੂਰ ਸੀ, ਟਿਕਾ ਜ਼ਰੂਰ ਸੀ, ਸੁੱਖ ਜ਼ਰੂਰ ਸੀ। ਇੱਕ ਬੰਦਾ ਰੋਟੀ ਕਮਾਉਂਦਾ ਸੀ, ਸਾਰਾ ਟੱਬਰ ਖਾ ਲੈਂਦਾ ਸੀ। ਹੁਣ ਸਾਰਾ ਟੱਬਰ ਕਮਾਵੇ ਅਤੇ ਇੱਕ ਜਣੇ ਨੂੰ ਨਹੀਂ ਖਵਾ ਸਕਦੇ ਵਿਹਲੇ ਨੂੰ, ਸਾਰਾ ਟੱਬਰ ਕਮਾ ਕੇ ਇੱਕ ਬੰਦੇ ਨੂੰ ਰੋਟੀ ਨਹੀਂ ਖਵਾ ਸਕਦੇ। ਉਹ ਜ਼ਮਾਨੇ 'ਚ ਇੱਕ ਬੰਦਾ 7 ਜੀ 8 ਜੀ ਪਾਲ ਲੈਂਦਾ ਸੀ, ਇੱਦਾਂ ਦਾ ਭਲਾ ਜ਼ਮਾਨਾ ਸੀ। ਪਰ ਅੱਜ ਸ਼ਾਂਤੀ ਕਿਉਂ ਨਹੀਂ? ਕਿਉਂਕਿ ਭਗਤੀ ਕੋਈ ਨਹੀਂ। ਪਹਿਲੇ ਲੋਕਾਂ ਕੋਲ ਰੱਬ ਦੇ ਉੱਤੇ ਵਿਸ਼ਵਾਸ ਸੀ, ਕਹਿੰਦੇ ਪਰਮਾਤਮਾ ਦੇਵੇਗਾ, ਚਲੋ ਆਪੇ ਕੋਈ ਨਾ ਕੋਈ ਕਰੇਗਾ। ਅੱਜ ਕਹਿੰਦੇ ਨਹੀਂ, ਅਸੀਂ ਆਪ ਹੀ ਕਰਨਾ, ਅਤੇ ਆਪ ਕਰ ਕਰਕੇ ਸਭ ਛਾਲਾਂ ਮਾਰੀਆਂ, ਕਰੀ ਜਾਂਦੇ ਟੱਕਰਾਂ ਮਾਰਦੇ, ਸ਼ਾਂਤੀ ਸੁੱਖ ਕੋਈ ਨਹੀਂ। ਮਹਾਰਾਜ ਕਹਿੰਦੇ ਭਗਤੀ ਜਦੋਂ ਤੁਹਾਨੂੰ ਇੱਥੇ ਵੀ ਸੁੱਖ ਮਿਲਦਾ, ਅੱਗੇ ਤਾਂ ਪ੍ਰਲੋਕ ਵਿੱਚ ਤਾਂ ਮਿਲਦਾ ਹੀ ਹੈ, ਸੰਸਾਰ ਦੇ ਵਿੱਚ ਵੀ ਭਗਤੀ ਕਰਨ ਨਾਲ ਸ਼ਾਂਤੀ ਮਿਲਦੀ। ਭਾਵੇਂ ਕੋਈ ਗਰੀਬ ਕਰ ਲਵੇ, ਭਾਵੇਂ ਕੋਈ ਅਮੀਰ ਕਰ ਲਵੇ, ਅਮੀਰ ਅਮੀਰ ਆਦਮੀ ਵੀ ਭਗਤੀ ਕਰਦੇ ਨੇ, ਇਹ ਨਹੀਂ ਵੀ ਆਪਾਂ ਹੀ ਇਕੱਲੇ। ਕਈ ਮੇਰੇ ਵਰਗੇ ਸੋਚਦੇ ਆ ਵੀ ਅਸੀਂ ਭੁੱਖੇ ਨੰਗੇ ਹਾਂ ਅਤੇ ਭਗਤੀ ਕਰਦੇ ਹਾਂ, ਆਹ ਜਿਹੜੇ ਅਮੀਰ ਬੰਦੇ ਨੇ ਇਹ ਨਹੀਂ ਕਰਦੇ ਹੋਣੇ। ਸਾਰੇ ਇੱਕੋ ਜਿਹੇ ਨਹੀਂ ਹੁੰਦੇ, ਨਾ ਸਾਰੇ ਅਮੀਰ ਇੱਕੋ ਜਿਹੇ ਹੁੰਦੇ, ਨਾ ਸਾਰੇ ਗਰੀਬ ਇੱਕੋ ਜਿਹੇ ਹੁੰਦੇ। ਕਈ ਗਰੀਬ ਵੀ ਬੜੇ ਨਾਸਤਕ ਹੁੰਦੇ, ਬੜੇ ਗਾਂਹ ਦੀ ਗਾਂਹ ਲੰਘੇ ਹੁੰਦੇ, ਮੱਥਾ ਵੀ ਨਹੀਂ ਟੇਕਦੇ ਗੁਰਦੁਆਰੇ। ਇਹ ਕੋਈ ਪਤਾ ਨਹੀਂ ਰੱਬ ਕਿਹੜ ਕਿਹਨਾਂ ਨੂੰ ਰੰਗ ਲਾ ਦਿੰਦਾ, ਕਿਹਨਾਂ ਨੂੰ ਕਿਰਪਾ ਕਰ ਦਿੰਦਾ। ਜਿਹੜਾ ਵੀ ਭਗਤੀ ਕਰਦਾ ਹੈ ਉਹ ਹੀ ਸੁਖੀ ਹੈ, ਭਾਵੇਂ ਉਹ ਰਾਜਾ ਹੈ ਅਤੇ ਭਾਵੇਂ ਭਿਖਾਰੀ। ਮਨ ਨੂੰ ਟਿਕਾ ਹੈ, ਸ਼ਾਂਤੀ ਹੈ। ਇਸ ਕਰਕੇ ਤੁਮ ਸਹਿ ਕੀ ਭਗਤ ਕਰੇ ਹੋ, ਤੁਸੀਂ ਸਹਿ ਦੀ ਪਰਮਾਤਮਾ ਵਾਹਿਗੁਰੂ ਕਾਲ ਪੁਰਖ ਪਤੀ ਦੀ ਭਗਤੀ ਕਰੋ। ਗੁਰਸੇਵੋ ਸਦਾ ਆਪਣਾ ਨਾਮ ਪਦਾਰਥ ਲੇਹੋ। ਭਗਤੀ ਕਰਨ ਵਾਸਤੇ ਨਾਮ ਦੀ ਪ੍ਰਾਪਤੀ ਚਾਹੀਦੀ ਹੈ, ਨਾਮ ਪਦਾਰਥ ਦੀ ਲੋੜ ਹੈ। ਉਹ ਨਾਮ ਪਦਾਰਥ ਸਤਿਗੁਰਾਂ ਤੋਂ ਮਿਲਦਾ ਹੈ, ਬਿਨਾਂ ਸਤਿਗੁਰਾਂ ਦੇ ਨਾਮ ਦੀ ਪ੍ਰਾਪਤੀ ਨਹੀਂ ਹੁੰਦੀ। ਇਸ ਕਰਕੇ ਸਦੀਵ ਕਾਲ ਪਰਮੇਸ਼ਰ ਦਾ ਰੂਪ ਜਾਣ ਕੇ ਆਪਣੇ ਸਤਿਗੁਰਾਂ ਦੀ ਸੇਵਾ ਕਰੋ। ਪਰਮਾਤਮਾ ਤਾਂ ਕਿਸੇ ਨੂੰ ਪ੍ਰਤੱਖ ਨਹੀਂ ਦਿਸਣਾ, ਗੁਰੂ ਉਹਦਾ ਪ੍ਰਤੱਖ ਰੂਪ ਹੈ। ਇਸ ਕਰਕੇ ਗੁਰੂ ਦੀ ਸੇਵਾ ਕਰੋ, ਗੁਰੂ ਦੀ ਸੇਵਾ ਵਿੱਚੋਂ ਨਾਮ ਪਦਾਰਥ ਮਿਲੇਗਾ। ਕਈ ਲੋਕ ਕਹਿੰਦੇ ਗੁਰਦੁਆਰੇ ਜਾਣ ਦਾ ਕੀ ਫਾਇਦਾ, ਗੁਰਦੁਆਰੇ ਜਾ ਕੇ ਸੇਵਾ ਕਰਨ ਦਾ ਕੀ ਫਾਇਦਾ, ਬਾਣੀ ਪੜ੍ਹਨ ਦਾ ਕੀ ਫਾਇਦਾ, ਗੁਰੂ ਵਾਲੇ ਬਣਨ ਦਾ ਕੀ ਫਾਇਦਾ। ਮਹਾਰਾਜ ਕਹਿੰਦੇ ਜਿਹੜਾ ਪਦਾਰਥ ਪੈਸੇ ਨਾਲ ਨਹੀਂ ਮਿਲਦਾ, ਜਿਹੜੀ ਚੀਜ਼ ਬਾਜ਼ਾਰ 'ਚੋਂ ਮਾਰਕੀਟ 'ਚੋਂ ਨਹੀਂ ਮਿਲਦੀ, ਉਹ ਨਾਮ ਹੈ, ਪਰਮੇਸ਼ਰ ਦਾ ਨਾਮ, ਉਹ ਗੁਰੂ ਕੋਲੋਂ ਮਿਲੇਗਾ। ਇਹ ਫਾਇਦਾ ਹੈ, ਇਹ ਫਾਇਦਾ ਹਰ ਇੱਕ ਬੰਦੇ ਨੂੰ ਇਹਦਾ ਫਾਇਦਾ ਪਤਾ ਨਹੀਂ ਲੱਗ ਸਕਦਾ। ਮਾਫ਼ ਕਰਨਾ, ਜਿੰਨੇ ਲੋਕ ਗੁਰਦੁਆਰੇ 'ਚ ਆਉਂਦੇ ਨੇ ਸਾਰੇ ਗੁਰਬਾਣੀ ਨਹੀਂ ਸਮਝਦੇ, ਨਹੀਂ ਮੰਨਦੇ, ਸੁਣਦੇ ਹੀ ਨਹੀਂ। ਪਹਿਲੀ ਗੱਲ ਤਾਂ ਪਹਿਲੀ ਗੱਲ ਸੁਣਦੇ ਨਹੀਂ, ਸੁਣ ਕੇ ਫਿਰ ਮੰਨਦੇ ਨਹੀਂ, ਮੰਨ ਕੇ ਕਮਾਉਂਦੇ ਨਹੀਂ, ਅਤੇ ਫਿਰ ਪ੍ਰਾਪਤੀ ਕੀ ਹੋਣੀ ਹੈ। ਸੁਣਦੇ ਇਸ ਕਰਕੇ ਨਹੀਂ, ਸ਼ਰਧਾ ਹੀ ਨਹੀਂ, ਗੁਰੂ ਦੀ ਬਾਣੀ 'ਤੇ ਨਹੀਂ ਸ਼ਰਧਾ। ਆਪਣੀਆਂ ਲੋੜਾਂ ਲਈ ਜ਼ਿਆਦਾਤਰ ਸਿੱਖ ਜਿਹੜੇ ਨੇ ਗੁਰਦੁਆਰੇ 'ਚ ਆਉਂਦੇ ਨੇ ਵੀ ਮਹਾਰਾਜ ਸਾਡੇ ਕਾਕੇ ਦੀ ਕੁੜਮਾਈ ਹੋ ਜਾਏ, ਦੁਕਾਨ 'ਤੇ ਗਾਹਕ ਆਉਣ ਲੱਗ ਜਾਣ, ਨੌਕਰੀ ਚੰਗੀ ਲੱਗ ਜਾਏ, ਬੱਚੇ ਦੇ ਪੇਪਰਾਂ ਦੇ ਵਿੱਚ ਮਹਾਰਾਜ ਸਾਡੇ 'ਤੇ ਸਹਾਇਤਾ ਕਰੀ। ਪੰਜਾਬ ਵਿੱਚ ਤਾਂ ਅਸੀਂ ਦੇਖਿਆ ਸਕੂਲ 'ਚ ਨਿਆਣੇ ਪੇਪਰਾਂ ਦੇ ਦਿਨਾਂ 'ਚ ਲੈਣਾ ਲਾ ਕੇ ਗੁਰਦੁਆਰੇ ਮੱਥਾ ਟੇਕਦੇ। ਮਾਪਿਆਂ ਨੇ ਵੀ ਕਿਹਾ ਹੁੰਦਾ, ਚਲੋ ਚੰਗੀ ਗੱਲ ਹੈ, ਵੈਸੇ ਤਾਂ ਮਾੜੀ ਤਾਂ ਨਹੀਂ, ਚੰਗੀ ਗੱਲ ਹੈ ਗੁਰਦੁਆਰੇ ਆਉਣ, ਸੰਸਕਾਰ ਬਣੇ। ਪਰ ਮਨੋਦਸ਼ਾ ਦਾ ਪਤਾ ਲੱਗਦਾ ਵੀ ਮਨੋਦਸ਼ਾ ਕੀ ਹੈ, ਵੀ ਜੇ ਅੱਜ ਮੱਥਾ ਟੇਕਿਆ ਪੇਪਰ ਠੀਕ ਹੋ ਜਾਏਗਾ, ਪੇਪਰ ਠੀਕ ਹੋ ਇਸ ਤੋਂ ਬਾਅਦ ਨਹੀਂ ਗੁਰਦੁਆਰੇ ਦੇ ਲਾਗਿਓਂ ਦੀ ਲੰਘਦੇ। ਵੱਡਿਆਂ ਦਾ ਵੀ ਇਹੀ ਹਾਲ ਹੈ, ਛੋਟਿਆਂ ਦਾ ਵੀ ਇਹੀ ਹਾਲ। ਸੋ ਇਹ ਸਵਾਰਥੀ ਜਿਹਾ ਕੰਮ ਹੋ ਗਿਆ। ਇਸ ਕਰਕੇ ਗੁਰਬਾਣੀ ਵਿੱਚੋਂ ਨਾਮ ਪਦਾਰਥ ਕੀ ਹੁੰਦਾ ਇਹ ਗੱਲ ਦਾ ਅਹਿਸਾਸ ਹੀ ਨਹੀਂ, ਇਸ ਗੱਲ ਦੀ ਫੀਲਿੰਗ ਹੀ ਨਹੀਂ ਆਉਂਦੀ। ਮਹਾਰਾਜ ਕਹਿੰਦੇ ਨਾਮ ਪਦਾਰਥ ਦੀ ਪ੍ਰਾਪਤੀ ਹੋਵੇਗੀ ਗੁਰੂ ਦੀ ਸੇਵਾ ਕਰਕੇ। ਉਹ ਕੀ ਹੋਵੇਗਾ ਜਦੋਂ ਕਰੋਗੇ ਪਤਾ ਲੱਗ ਜਾਵੇਗਾ, ਦੱਸਿਆ ਤਾਂ ਜਾ ਨਹੀਂ ਸਕਦਾ। ਉਹ ਆਨੰਦ ਕਹੋ ਕਬੀਰ ਗੁੰਗੇ ਗੁੜ ਖਾਇਆ ਪੁੱਛੇ ਤੇ ਕਿਆ ਕਹੀ ਹੈ। ਨਾਮ ਪਦਾਰਥ ਦੀ ਪ੍ਰਾਪਤੀ ਜਿਹਨਾਂ ਗੁਰਮੁਖਾਂ ਨੂੰ ਹੋਈ ਹੈ ਉਹੀ ਉਹਦਾ ਰਸ ਜਾਣਦੇ ਹਨ। ਮੇਰੇ ਵਰਗਿਆਂ ਨੂੰ ਕੀ ਪਤਾ ਜਿਹਨਾਂ ਨੇ ਚੱਕ ਕੇ ਨਹੀਂ ਵੇਖਿਆ। ਭਗਤ ਕਰੋ ਤੁਮ ਸਹਿ ਕੇਰੀ, ਹੇ ਭਾਈ। ਫਿਰ ਗੁਰੂ ਸਾਹਿਬ ਉਸ ਗੱਲ ਨੂੰ ਗੁਰੂ ਅਮਰਦਾਸ ਮਹਾਰਾਜ ਜੀ ਦੁਹਰਾਉਂਦੇ ਹਨ ਕਿ ਸਹਿ ਦੀ ਵਾਹਿਗੁਰੂ ਦੀ ਭਗਤ ਕਰੋ, ਭਗਤੀ ਕਰੋ ਦੀ। ਜੋ ਸਹਿ ਪਿਆਰੇ ਭਾਵੇ, ਵਾਹਿਗੁਰੂ ਨੂੰ ਪਰਮੇਸ਼ਰ ਨੂੰ ਪਿਆਰੇ ਪਿਆਰੀ ਲੱਗਦੀ, ਉਹਦੀ ਭਗਤੀ ਪਿਆਰੇ ਨੂੰ ਭਗਤੀ ਪਾਉਂਦੀ ਹੈ। ਭਾਵਨਾ ਸਹਿਤ ਗਤੀ ਕਰਨੀ ਨੂੰ ਭਗਤੀ ਕਹਿੰਦੇ ਨੇ। ਭਾਵਨਾ ਦੇ ਨਾਲ ਸ਼ਰਧਾ ਨਾਲ ਤੁਰਨਾ ਰੱਬ ਵਾਲੇ ਪਾਸੇ, ਵਾਹਿਗੁਰੂ 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 ਵਾਹਿਗੁਰੂ, ਇਹ ਭਾਵਨਾ ਪ੍ਰਧਾਨ ਹੀ ਭਗਤੀ ਹੁੰਦੀ ਹੈ। ਬਿਨਾਂ ਭਾਵਨਾ ਦੇ ਭਗਤੀ ਨਹੀਂ ਹੁੰਦੀ। ਸੰਸਾਰ ਦੇ ਵਿੱਚ ਸਾਧ ਸੰਗਤ ਦੀ ਕਈ ਨੇਚਰ, ਵੱਖਰੇ ਵੱਖਰੇ ਨੇਚਰ ਹਨ। कुछ लोग दिमाग दे नाल सोचते ने, दिमाग दे नाल जींदे ने, ते कुछ लोग दिल नाल सोचते ने, दिल नाल जींदे ने। भगती दिमाग वाले दे बस की गल नहीं, दिल वाले दे बस मसला है, दिल वाले कर सकते हैं। जिन्हां दे अंदर प्यार दा जज्बा है वह भगती कर सकते, उ प्रभु नूं पाउंदे ने। साच कहो सुन लियो सबै जिन प्रेम कियो तिन ही प्रभ पायो। जिन्होंने वाहिगुरु नाल परमेश्वर नाल प्रेम किया है, गुरु नाल प्रेम किया है, उन्होंने उस वाहिगुरु परमेश्वर नूं पा लिया है। ये भगती पाउंदी है वाहिगुरु। अपना भाणा तुम करो ता फिर सह खुशी न आवे। ये भाई तुसीं अपनी मर्जी करदे हो, अपनी मर्जी नाल तुहानूं पति दी परमात्मा दी वाहिगुरु दी खुशी नहीं मिल सकदी। कोई इस्त्री कहे भी मैं अपने पति नूं प्रसन्न कर लवां पर मैं उहदा कहना ना मन्ना, मर्जी मैं अपनी करनी, पति मेरा मेरे ते खुश हो जाए। दसो किहड़ा इहो जिहा मूर्ख पति होवेगा जिहड़ा मन मर्जी करन वाली नूं वह रोटी मंगता तो वह वेलना चौके सिर च मारती है। हाँ जी, किसी कवि ने लिखा नार नहीं घर नाहर आती, कहते नारी नहीं लिया घर च नाहर लै आता। नाहर शेर न कहते बघ्याड़ खाण वाला, नार नहीं घर नाहर आती बघ्याड़ी लैंदी खाण वास्ते। हूँ कि पति खुश होगा, रोंदा रहा अपने कर्मों मत्थे ये कि टक्कर गई मैनू। जिहड़ी पत्नी अपने पति का कहना मनती है, मिठ बोलती है, उहदे प्यार सत्कार च रहिंदी है, वह जरूर पति की खुशी लैंदी, पति जरूर खुश उहदे ते हुंदा है। पर मारे कहिंदे अपनी मर्जी करदी है ना, उहदे ते खुशी नहीं हुंदी। अपना भाणा तुम करो, हे भाई तुसीं अपनी मर्जी करदे हो तां फिर सह खुशी न आवे। वाहेगुरु खुशी च नहीं आता, प्रसन्न नहीं होता, वो वालों मेहरा नहीं होंदिया। अगली पंक्ति च गल होर क्लीयर करते सच्चे पातशाह, भगत भाव एहो मार्ग बिखड़ा गुरुद्वारा को पावे। कहते भगती भावना का यह रस्ता औखा है, बिखड़ा पेंडा है, ये पता नहीं की कुछ करना पै जाए, किहड़ा मुल तारना पै जाए, कोई इहदा निश्चित नहीं है भी इन्नी कीमत जिवें बाजार च समान पिया हुंदा उत्ते प्राइज लिखे हुंदे ने। आपां जाणदे आ अपनी मर्जी है, आपां लईए ना लईए, जे अपनी जेब पॉकेट अलाउ करदी है असीं कहिंदे आ वी आप ठीक है, आपां इह दो डालरां दी चीज़ है लै लो, पंजां दी है लै लो, दसां दी लै लो, बाली महंगी कहिंदे नहीं लैंदे, जां पैसे होते महंगी तो महंगी भी ले लें, पर रेट निश्चित होंदा। ये जिहड़ा सौदा इहदा कोई रेट निश्चित नहीं, इहदा कोई निश्चित नहीं। रावण होते सो रंग ने जिन सिर दी देखो। शिवजी की भगती की रावण ने की, असी रावण का नैगेटिव पक्ष देखते हैं, गुरु अर्जन देव जी ने तो पॉजिटिव भी लिखा है। एक पक्ष असी देखते हैं सीता चुक के लै गया, पर जिहड़ा उहदा चंगा पक्ष है वह नहीं कभी देख। गुरु ग्रंथ साहब जी दोवें लिखे हुए, चंगा भी लिखा हुआ है, माड़ा भी लिखा है। हर बंदे च चंगा भी होंदा, हर बंदे च माड़ा भी होंदा। रामचंद्र च चंगा भी सी, रामचंद्र च माड़ा भी सी। देखो मारे कहते रोवे राम निकाला पाया, सीता लक्ष्मण विछड़ गया रोंदा पाया, मोह है। रामचंद्र भी रोए है, दूजे पासे उन्होंने गुण भी दसे है भी किडे बली सन, किडे योधे सन, के लंका पार करके नामे के स्वामी सी बहोरी लंक बबीखण आप्यो। हर बंदे विच गुण भी है, औगुण भी है। रावण च औगुण है पर उहदा गुण भी है। गुण की है कि शिवजी की भगती की, अपने भगवान नूं खुश कर लिया, खुश करन लई शर्त की सी? शिव जी ने मंगया की, भेटा की मंगी? कहिंदे अपना सिर वढ़ के दे, अपना सिर वढ़ के देना किहड़ा भगत कर लेगा। रावण ने 10 सिर अपने वढ़ वढ़ के शिव जी दे चरणां च रखी गए, वारी 10 सिर दे दिते। महाराज ने एक नहीं ना लिखा, जिन सिर दीने दीने वो वचन होंदा। अपने सिर कट कट के दिते रावण होते सो रंक ने, रंक नहीं सीगा, वो भिखारी नहीं सी, पैसा दे सकदा सी, क्यों उहदा भरा जिहड़ा कुबेर है वो धन दा खमालक, जिन्ना भी देवत्यां दा खजाना वो उहदे कोल। इहदी बिरती जिहड़ी सी इह भी सी मैं भगती करनी है, इहने खजाने वल नहीं देखिया, भरा दा खजाना नहीं तकिया, भगती कीती, अपने सिर वढ वढ के दित्ते। इस करके कहिंदे आ भी भगती कीती, भगती च कोई पता की देना पै जाए, की देना पै जाए, कुछ भी हो सकता, अपनी इज्जत भी दा ते लानी पै सकदी, अपना परिवार भी दा ते लाना पै सकदा। इस करके भगत भाव इहो मार्ग बिखड़ा, भगती भावना दा इह पेंडा औखा है, हर कोई इत्थे नहीं चल सकदा। तां भाई मती दास, भाई सती दास, भाई दयाला जी गुरु की भगती करने वास्ते आरे नाल चीरे गए, अगां जो साड़े गए, देगां जो बाले गए। धन भाई मनी सिंह साहब जी बंध बंध कटाने पे, धन भाई दारू सिंह जी खोपर लुआना पिया, केस नहीं कट्टण दिते, खोपर ही लुआ ले। ये मार्ग औखा है, बिखम है, कुछ भी हो जाए गुरु दे नाल ही रहना, पर कहिंदे मार्ग मिलदा किवें? गुरु द्वार है को पावे, गुरु द्वार गुरु की बख्शिश कोई विरला ही पाता। कह नानक जिस करे कृपा, सो हर भगती चित लावे। सच्चे पातशाह गुरु अमरदास जी कहिंदे जिस ते वाहिगुरु कृपा करदा उहनूं इह मिल जांदी है, वो हरी भगती का चित ला लेंदा, वाहिगुरु दे चरणां दी संगति जुड़ जांदी है। इस करके कृपा वास्ते अरदास सिख नूं करनी चाहीदी, हे वाहिगुरु अपनी कृपा कर, मेहर कर, सानू भी भगती दी एक चिणक दे दे। जिवें प्रोफेसर एक होए ने मोहन सिंह जी प्रोफेसर, उन्हां दीआं बहुत सारियां कवितावां पंजाबी च यूनिवर्सिटियां च पढ़ाईआं जांदीआं। उन्हां दी कविता है ਉਹ ਇੱਦਾਂ ਕਵਿਤਾ ਦੇ ਵਿੱਚ ਜ਼ਿਕਰ ਆਉਂਦਾ ਭਾਈ, ਕਾਫੀ ਲੰਮੀ ਆ। ਇੱਕ ਨੌਜਵਾਨ ਲੜਕੀ ਜਾਂ ਕੋਈ ਵਿਆਹੀ ਹੋਈ ਜਾਂ ਮੁਟਿਆਰ, ਉਹ ਕਿਸੇ ਥਾਂ 'ਤੇ ਦੀਵਾ ਬਾਲਦੀ ਹੈ, ਜਿਵੇਂ ਮੰਨ ਲਓ ਕੋਈ ਮੱਠ ਦੇ ਉੱਤੇ ਜਾਂ ਕਿਤੇ ਕਿਸੇ ਕਬਰ ਦੇ ਉੱਤੇ ਜਾਂ ਕਿਤੇ ਵੀ ਦੀਵਾ ਬਾਲਦੀ ਹੈ ਜਾਂ ਜੰਡ ਦੇ ਥੱਲੇ, ਉੱਥੇ ਉਹਨੇ ਨਕਸ਼ਾ ਬੰਨਿਆ। ਅਤੇ ਉੱਥੇ ਪ੍ਰੋਫੈਸਰ ਸਾਹਿਬ ਆਪਣੀ ਗੱਲ ਕਹਿੰਦੇ ਨੇ, ਮੈਨੂੰ ਮਾਰਿਆ ਕਿਉਂ ਅਤੇ ਕਿੱਦਾਂ ਨੇ, ਕੁਝ ਇਲਮ ਅਕਲ ਦੀਆਂ ਜਿੱਦਾਂ ਨੇ, ਮੈਨੂੰ ਮਾਰਿਆ ਕਿਉਂ ਅਤੇ ਕਿੱਦਾਂ ਨੇ। ਮੈਂ ਤਾਂ ਇਸੇ ਚੱਕਰ 'ਚ ਪਿਆ ਵੀ ਇਹ ਕੀ ਕਰਨੀ ਹੈ, ਦੀਵੇ 'ਚ ਕੀ ਪਿਆ। ਅੱਜ ਕੱਲ੍ਹ ਸਾਡੇ 'ਚ ਵੀ ਇਹੀ ਕੁਛ ਹੈ, ਆਖੇ ਜੀ ਇਹ ਮੱਥਾ ਟੇਕਣ ਨਾਲ ਕੀ ਹੋ ਚੱਲਿਆ ਜੀ, ਚੋਰ ਸਾਹਿਬ ਕਰਨ ਨਾਲ ਕੀ ਹੋ ਚੱਲਿਆ, ਚੰਦੋਏ ਲਾਉਣ ਦਾ ਕੀ ਫਾਇਦਾ, ਐਡਾ ਵੱਡਾ ਗੁਰਦੁਆਰਾ ਬਣਾਉਣ ਦਾ ਕੀ ਫਾਇਦਾ, ਲੰਗਰ ਲਾਉਣ ਦਾ ਕੀ ਫਾਇਦਾ, ਸਰੋਵਰਾਂ ਦਾ ਕੀ ਫਾਇਦਾ, ਇਹੀ ਕਿਉਂ ਅਤੇ ਕਿੱਦਾਂ ਹੀ ਆ, ਹੋਰ ਕੀ। ਮੈਨੂੰ ਮਾਰਿਆ ਕਿਉਂ ਅਤੇ ਕਿੱਦਾਂ ਨੇ, ਕੁਝ ਇਲਮ ਅਕਲ ਦੀਆਂ ਜਿੱਦਾਂ ਨੇ। ਗੱਲ ਸੁਣ ਜਾ ਭਟਕੇ ਰਾਹੀ ਦੀ, ਉਹਨੂੰ ਕਹਿੰਦੇ ਜਿਹੜੇ ਉਹ ਵਿਚਾਰੀ ਦੀਵਾ ਲੈ ਕੇ ਜਾ ਰਹੀ ਹੈ, ਉਹਨੂੰ ਕਹਿੰਦੇ ਨੇ ਗੱਲ ਸੁਣ ਜਾ ਭਟਕੇ ਰਾਹੀ ਦੀ, ਇੱਕ ਚਿਣਕ ਮੈਨੂੰ ਵੀ ਚਾਹੀਦੀ। ਇਸ ਦੀਵੇ ਵਿੱਚੋਂ, ਇਹ ਦੀਵਾ ਨਹੀਂ, ਇਹ ਸ਼ਰਧਾ ਦਾ ਦੀਵਾ ਹੈ, ਦੀਵਾ ਨਹੀਂ ਉਹ ਜਿਹੜੀ ਜੋਤ ਜਗਦੀ ਗੁਰਦੁਆਰੇ ਵਿੱਚ, ਕਹਿੰਦੇ ਜੀ ਇਹ ਜੋਤਾਂ ਜਗਾਉਣ ਦਾ ਕੀਤਾ। ਜੋਤ ਉਹ ਅੱਗ ਦੀ ਜਾਂ ਤੇਲ ਦੇ ਘਿਓ ਦੀ ਨਹੀਂ ਹੈ, ਜੋਤ ਉਹ ਭਾਵਨਾ ਦੀ ਹੈ, ਸ਼ਰਧਾ ਦੀ ਹੈ, ਜਿਹੜੀ ਉੱਥੇ ਜਗ ਰਹੀ ਹੈ ਉਹਦਾ ਪ੍ਰਤੱਖ ਰੂਪ ਹੈ, ਅੰਦਰੋਂ ਗੱਲ ਬਾਹਰ ਆਉਂਦੀ ਹੈ। ਜੋ ਸਾਡੇ ਅੰਦਰ ਹੈ ਉਹ ਬਾਹਰ ਆਉਂਦਾ, ਜੇ ਅੰਦਰ ਨਹੀਂ ਤਾਂ ਬਾਹਰ ਆਉਣਾ ਹੀ, ਜੇ ਅੰਦਰ ਹੈ ਨਹੀਂ ਉਹਨੇ ਜੋ ਜਗਾਉਣੀ ਕੀ ਹੈ, ਗੱਲ ਤਾਂ ਅੰਦਰ ਦੀ ਹੈ। ਤਾਂ ਉਹ ਅੰਦਰੋਂ ਜਗੀ ਹੋਈ ਜੋਤ ਨੂੰ ਕਹਿ ਰਹੇ ਨੇ ਪ੍ਰੋਫੈਸਰ ਮੋਹਨ ਸਿੰਘ ਜੀ, ਇੱਕ ਚਿਣਗ ਮੈਨੂੰ ਵੀ ਚਾਹੀਦੀ, ਰੱਬ ਕਿਰਪਾ ਕਰੇ ਇਸ ਭਗਤੀ ਦੀ ਇੱਕ ਚਿਣਗ ਸਾਨੂੰ ਦੇ ਦੇਵੇ, ਕੋਈ ਵਿਸ਼ਵਾਸ ਕਰੀ ਕਲਗੀਧਰ ਪਾਤਸ਼ਾਹ ਦੇ ਸਾਹਿਬਜ਼ਾਦਿਆਂ ਨੂੰ ਯਾਦ ਕਰਕੇ ਅੱਖਾਂ 'ਚ ਹੰਝੂ ਆ ਜਾਣ, ਕਦੀ ਗੁਰੂ ਨਾਨਕ ਪਾਤਸ਼ਾਹ ਦੇ ਪਿਆਰ ਵਿੱਚ ਹੀ ਸਾਡਾ ਗਲਾ ਭਰ ਜਾਵੇ, ਕਦੀ ਗੁਰਬਾਣੀ ਗੁਰੂ ਗ੍ਰੰਥ ਸਾਹਿਬ ਦੀ ਪੜ੍ਹਦਿਆਂ ਬੈਰਾਗ ਆ ਜਾਏ, ਕਦੀ ਸਤਿਗੁਰੂ ਪਾਤਸ਼ਾਹ ਜੀ ਦੇ ਇਤਿਹਾਸ ਨੂੰ ਸੁਣ ਕੇ ਪਿਆਰ ਪੈਦਾ ਹੋ ਜਾਵੇ, ਕਦੀ ਕੁਛ ਰੋਮ ਸਾਡੇ ਸਰੀਰ ਦੇ ਖੜ੍ਹੇ ਹੋਏ ਹੋਣ, ਕਦੀ ਸਾਡੀਆਂ ਅੱਖਾਂ 'ਚ ਪਿਆਰ ਦੇ ਹੰਝੂ ਆਏ ਹੋਣ, ਤਾਂ ਇਹ ਭਗਤੀ 'ਚ ਸਾਡਾ ਚਿੱਤ ਲੱਗਿਆ ਸਮਝੋ, ਪਰ ਨਹੀਂ ਆਉਂਦਾ। ਮਹਾਰਾਜ ਕਿਰਪਾ ਕਰੋ ਤਾਂ ਹੀ ਹੋਣਾ। ਕਹਿ ਨਾਨਕ ਜਿਸ ਕਰੇ ਕਿਰਪਾ, ਸੋ ਹਰ ਭਗਤੀ ਚਿੱਤ ਲਾਵੇ। ਸੋ ਸਾਧ ਸੰਗਤ ਜੀ, ਮਹਾਰਾਜ ਸਾਹਿਬ ਕਿਰਪਾ ਕਰਨ, ਇਹ ਗੁਰਬਾਣੀ ਸਾਡੇ ਹਿਰਦੇ 'ਚ ਵਸੇ, ਪੁੱਲਾਂ ਚੁੱਕਣ ਲਿਖੀ ਨਾ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।